ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਆਪਣੇ ਪਿਛਲੇ ਪ੍ਰੋਗਰਾਮ ਵਿੱਚ ਅਸੀਂ ਸਬਕ ਨੰਬਰ 86 ਤੇ ਗੌਰ ਖੋਜ ਕਰਨ ਡੇ ਸਾਂ, ਜਿਹਦਾ ਅਨੁਵਾਨ ਸੀ ਯਿਸੂ ਦਾ ਅਸਮਾਨ ਤੇ ਚੱਲੇ ਜਾਣਾ। ਅੱਜ ਅਸੀਂ ਇਸੇ ਸਬਕ ਤੇ ਮਜ਼ੀਦ ਧਿਆਨ ਗਿਆਨ ਕਰਾਂਗੇ। ਸ਼ਾਇਦ ਕੋਈ ਸਵਾਲ ਕਰੇ ਕਿ ਜੇ ਯਿਸੂ ਹਰ ਸ਼ੈ ਦਾ ਮਾਲਕ ਏ ਤੇ ਫਿਰ ਸਾਡੀ ਦੁਨੀਆ ਦੁੱਖਾਂ ਤੇ ਗੁਨਾਹਾਂ ਵਿੱਚ ਕਿਉਂ ਡੁੱਬੀ ਹੋਈ ਏ। ਖੁਦਾ ਦਾ ਕਲਾਮ ਇਸ ਸਵਾਲ ਦਾ ਜਵਾਬ ਇੰਜ ਦਿੰਦਾ ਹੈ ਤੇ ਜਿਵੇਂ ਆਦਮ ਵਿੱਚ ਸਾਰੇ ਮਰਦੇ ਨੇ ਉਂਝ ਹੀ ਮਸੀਹ ਵਿੱਚ ਸਭ ਜ਼ਿੰਦਾ ਕੀਤੇ ਜਾਵਣਗੇ। ਲੇਕਿਨ ਹਰ ਇੱਕ ਆਪਣੀ ਆਪਣੀ ਵਾਰੀ ਤੇ, ਪਹਿਲਾ ਫਲ ਮਸੀਹ, ਫਿਰ ਮਸੀਹ ਦੇ ਆਮਨ ਤੇ ਉਹਦੇ ਲੋਕ, ਇਸ ਤੋਂ ਬਾਅਦ ਆਖਰਤ ਹੋਵੇਗੀ। ਜੇ ਤੁਸੀਂ ਨਜਾਤ ਦਹਿੰਦੇ ਨੂੰ ਜਿਹਨੂੰ ਖੁਦਾ ਨੇ ਭੇਜਿਆ ਕਬੂਲ ਨਹੀਂ ਕਰੋਗੇ ਤੇ ਤੁਸੀਂ ਆਖਰ ਵਿੱਚ ਸਜ਼ਾਵਾਰ ਠਹਿਰੋਗੇ। ਇਹੀ ਗੱਲ ਖੁਦਾ ਦਾ ਕਲਾਮ ਇੰਜ ਬਿਆਨ ਕਰਦੇ। ਖੁਦਾਵੰਦ ਯਿਸੂ ਆਪਣੇ ਕਵੀ ਫਰਿਸ਼ਤਿਆਂ ਦੇ ਨਾਲ ਭੜਕਦੀ ਹੋਈ ਅੱਗ ਵਿੱਚ ਅਸਮਾਨ ਤੋਂ ਜ਼ਾਹਰ ਹੋਏਗਾ ਤੇ ਜਿਹੜੇ ਖੁਦਾ ਨੂੰ ਨਹੀਂ ਮੰਨਦੇ ਤੇ ਸਾਡੇ ਖੁਦਾਵੰਦ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ ਉਹਨਾਂ ਕੋਲੋਂ ਬਦਲਾ ਲਵੇਗਾ। ਉਹ ਖੁਦਾ ਦੇ ਚਿਹਰੇ ਤੇ ਉਹਦੀ ਕੁਦਰਤ ਦੇ ਜਲਾਲ ਤੋਂ ਦੂਰ ਹੋ ਕੇ ਅਬਦੀ ਹਲਾਕਤ ਦੀ ਸਜ਼ਾ ਪਾਵਣਗੇ। ਇਹ ਉਸ ਦਿਨ ਹੋਵੇਗਾ ਜਦੋਂ ਕਿ ਉਹ ਆਪਣੇ ਮੁਕੱਦਸਾਂ ਵਿੱਚ ਜਲਾਲ ਪਾਵਣ ਤੇ ਸਭ ਇਮਾਨ ਲਿਆਉਣ ਵਾਲਿਆਂ ਦੇ ਸਬਬ ਤੋਂ ਤਾਜੁਬ ਦਾ ਬਾਇਸ ਹੋਣ ਵਾਸਤੇ ਆਵੇਗਾ, ਕਿਉਂਕਿ ਤੁਸੀਂ ਸਾਡੀ ਗਵਾਹੀ ਤੇ ਇਮਾਨ ਲਿਆਏ। ਦੂਜਾ ਤਸਲੋਨੀਕਿਓ 1:1 ਤੇ ਆਇਤ ਨੰਬਰ 7-10 ਤੱਕ। ਦੋਸਤੋ, ਖੁਦਾ ਦਾ ਕਲਾਮ ਵਾਜ਼ੇ ਤੇ ਸਾਫ਼ ਏ। ਇਹ ਸਾਨੂੰ ਦੱਸਦਾ ਹੈ ਕਿ ਜੋ ਕੋਈ ਮਸੀਹ ਦੀ ਸਲੀਬੀ ਮੌਤ ਤੇ ਮੁਰਦਿਆਂ ਵਿੱਚੋਂ ਜਿਉਠਣ ਦੀ ਖੁਸ਼ਖਬਰੀ ਕਬੂਲ ਕਰੇਗਾ, ਉਹਦੇ ਤੇ ਦਿਲ ਤੇ ਇਮਾਨ ਲਿਆਏਗਾ, ਉਹੀ ਨਜਾਤ ਪਾਏਗਾ। ਤੇ ਜਿਹੜਾ ਕੋਈ ਇਮਾਨ ਲਿਆ ਕੇ ਕਬੂਲ ਨਾ ਕਰੇਗਾ, ਹਲਾਕਤ ਦੀ ਸਜ਼ਾ ਪਾਏਗਾ। ਯਿਸੂ ਨੇ ਆਪਣਾ ਖੂਨ ਵਹਾ ਕੇ ਕੁਰਬਾਨੀ ਦਿੱਤੀ ਤਾਂ ਕਿ ਉਹਦੇ ਖੂਨ ਵਿੱਚ ਤੁਹਾਡੇ ਗੁਨਾਹ ਹਮੇਸ਼ਾ ਵਾਸਤੇ ਮਿੱਟ ਜਾਣ। ਤੇ ਜੇ ਤੁਸੀਂ ਉਹਦੇ ਖੂਨ ਦੀ ਕੁਰਬਾਨੀ ਨੂੰ ਦਿਲ ਦੇ ਨਾਲ ਨਹੀਂ ਮੰਨਦੇ ਤੇ ਫਿਰ ਤੁਹਾਡੇ ਵਾਸਤੇ ਯਿਸੂ ਦਾ ਬਹਾਇਆ ਹੋਇਆ ਖੂਨ ਕੁਝ ਕੀਮਤ ਨਹੀਂ ਰੱਖਦਾ, ਬਲਕਿ ਬੇਫਾਇਦਾ ਏ। ਕਿਉਂਕਿ ਖੁਦਾ ਦਾ ਕਲਾਮ ਬਿਆਨ ਕਰਦੇ, ਯੋਹੰਨਾ ਬਾਬ 3 ਆਇਤ ਨੰਬਰ 16 ਤੇ 18 ਚ,
ਕਿਉਂ ਜੋ ਖੁਦਾ ਨੇ ਦੁਨੀਆਂ ਦੇ ਨਾਲ ਇੰਜ ਦੀ ਮੁਹੱਬਤ ਰੱਖੀ ਕਿ ਉਹਨੇ ਆਪਣਾ ਇਕਲੌਤਾ ਬੇਟਾ ਬਖਸ਼ ਦਿੱਤਾ ਤਾਂ ਕਿ ਜਿਹੜਾ ਕੋਈ ਉਹਦੇ ਤੇ ਇਮਾਨ ਲਿਆਏ ਹਲਾਕ ਨਾ ਹੋਵੇ ਬਲਕਿ ਹਮੇਸ਼ਾ ਦੀ ਜ਼ਿੰਦਗੀ ਪਾਵੇ। ਜਿਹੜਾ ਉਹਦੇ ਤੇ ਇਮਾਨ ਲਿਆਂਦਾ ਹੈ ਉਹਦੇ ਤੇ ਸਜ਼ਾ ਦਾ ਹੁਕਮ ਨਹੀਂ ਹੁੰਦਾ, ਜਿਹੜਾ ਉਹਦੇ ਤੇ ਇਮਾਨ ਨਹੀਂ ਲਿਆਂਦਾ ਉਹਦੇ ਤੇ ਸਜ਼ਾ ਦਾ ਹੁਕਮ ਹੋ ਚੁੱਕਿਆ, ਇਸ ਲਈ ਕਿ ਉਹ ਖੁਦਾ ਦੇ ਇਕਲੌਤੇ ਬੇਟੇ ਤੇ ਇਮਾਨ ਨਹੀਂ ਲਿਆਂਦਾ। ਜੀ ਹਾਂ, ਜੇ ਤੁਸੀਂ ਯਿਸੂ ਦੀ ਖੁਸ਼ਖਬਰੀ ਤੇ ਇਮਾਨ ਲਿਆਓਗੇ ਤੇ ਬਚਾਏ ਜਾਓਗੇ, ਨਿਜਾਤ ਪਾਓਗੇ। ਤੇ ਜੇ ਤੁਸੀਂ ਉਸ ਖੁਸ਼ਖਬਰੀ ਨੂੰ ਕਬੂਲ ਨਹੀਂ ਕਰੋਗੇ ਬਲਕਿ ਰੱਦ ਕਰਕੇ ਉਹਦਾ ਇਨਕਾਰ ਕਰੋਗੇ ਤੇ ਫਿਰ ਆਪਣੇ ਹੀ ਗੁਨਾਹਾਂ ਵਿੱਚ ਹਲਾਕ ਹੋਵੋਗੇ। ਇਹ ਵੀ ਨਜਾਤ ਦਾ ਕਲਾਮ ਏ, ਖਲਾਸੀ ਦੀ ਖੁਸ਼ਖਬਰੀ ਏ ਜੋ ਖੁਦਾ ਨੇ ਅਸਮਾਨ ਤੋਂ ਬਨੀ ਆਦਮ ਨੂੰ ਦਿੱਤੀ ਤੇ ਉਤਾਰੀ। ਇਸੇ ਸਬਬ ਤੋਂ ਯਿਸੂ ਇਹ ਕਹਿੰਦਿਆਂ ਹੋਇਆ ਆਪਣੇ ਸ਼ਾਗਿਰਦਾਂ ਨੂੰ ਹੁਕਮ ਦਿੱਤਾ ਕਿ ਅਸਮਾਨ ਤੇ ਜ਼ਮੀਨ ਦਾ ਕੁੱਲ ਇਖਤਿਆਰ ਮੈਨੂੰ ਦਿੱਤਾ ਗਿਆ ਏ, ਬਸ ਤੁਸੀਂ ਜਾ ਕੇ ਸਭ ਕੌਮਾਂ ਨੂੰ ਸ਼ਾਗਿਰਦ ਬਣਾਓ ਤੇ ਉਹਨਾਂ ਨੂੰ ਬਾਪ ਤੇ ਬੇਟੇ ਤੇ ਰੂਹ ਕੁਦਸ ਦੇ ਨਾਂ ਤੋਂ ਬਪਤਿਸਮਾ ਦਵੋ। ਮੱਤੀ 2:28 ਆਇਤ ਨੰਬਰ 18-19। ਹੁਣ ਅਸੀਂ ਯਿਸੂ ਦੀ ਕਹਾਣੀ ਨੂੰ ਅੱਗੇ ਚਲਾਵਾਂਗੇ। ਆਪਣੀ ਕਬਰ ਤੋਂ ਜੀ ਉੱਠਣ ਤੋਂ ਬਾਅਦ ਯਿਸੂ 40 ਦਿਹਾੜੇ ਤੱਕ ਆਪਣੇ ਸ਼ਾਗਿਰਦਾਂ ਤੇ ਜ਼ਾਹਿਰ ਹੁੰਦਾ ਰਿਹਾ। ਕਲਾਮੇ ਖੁਦਾ ਬਿਆਨ ਕਰਦੇ ਅਮਾਲ 1 ਤੇ ਆਇਤ ਨੰਬਰ 4-5 ਵਿੱਚ, ਤੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਹੁਕਮ ਦਿੱਤਾ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ ਬਲਕਿ ਬਾਪ ਦੇ ਉਸ ਵਾਅਦੇ ਦਾ ਪੂਰਾ ਹੋਣ ਦੇ ਮੁੰਤਜ਼ਰ ਰਹੋ ਜਿਹਦਾ ਜ਼ਿਕਰ ਤੁਸੀਂ ਮੇਰੇ ਕੋਲੋਂ ਸੁਣ ਚੁੱਕੇ ਹੋ, ਕਿਉਂਕਿ ਯੋਹੰਨਾ ਨੇ ਤੇ ਪਾਣੀ ਨਾਲ ਬਪਤਿਸਮਾ ਦਿੱਤਾ ਮਗਰ ਤੁਸੀਂ ਥੋੜ੍ਹੇ ਦਿਹਾੜੇ ਬਾਅਦ ਰੂਹ ਕੁਦਸ ਦਾ ਬਪਤਿਸਮਾ ਪਾਓਗੇ। ਕੀ ਤੁਸੀਂ ਯਿਸੂ ਦਾ ਫਰਮਾਨ ਸੁਣਿਆ? ਅਸੀਂ ਯੋਹੰਨਾ ਦੀ ਇੰਜੀਲ ਦੇ 14 ਤੇ 15 ਬਾਬ ਵਿੱਚ ਪਹਿਲੀ ਪੜ੍ਹ ਚੁੱਕੇ ਹਾਂ ਕਿ ਯਿਸੂ ਨੇ ਆਪਣੇ ਸ਼ਾਗਿਰਦਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਉਹਦਾ ਆਸਮਾਨੀ ਬਾਪ ਉਹਨਾਂ ਵਾਸਤੇ ਮਦਦਗਾਰ ਭੇਜੇਗਾ, ਯਾਨੀ ਰੂਹ ਕੁਦਸ ਜਿਹੜਾ ਉਹਨਾਂ ਦੇ ਅੰਦਰ ਰਹੇਗਾ, ਉਹਨਾਂ ਨੂੰ ਪਾਕ ਤੇ ਸਾਫ਼ ਕਰੇਗਾ, ਉਹਨਾਂ ਨੂੰ ਨਵਾਂ ਬਣਾਏਗਾ, ਉਹਨਾਂ ਨੂੰ ਕੁਵਤ ਤੇ ਹੌਸਲਾ ਬਖਸ਼ੇਗਾ ਤੇ ਸੱਚਾਈ ਵੱਲ ਉਹਨਾਂ ਨੂੰ ਲੈ ਕੇ ਜਾਏਗਾ। ਹੁਣ ਅਸੀਂ ਸੁਣਦੇ ਹਾਂ ਕਿ ਯਿਸੂ ਨੇ ਆਪਣੇ ਸ਼ਾਗਿਰਦਾਂ ਨੂੰ ਹੁਕਮ ਦਿੱਤਾ ਕਿ ਯਰੂਸ਼ਲਮ ਵਿੱਚ ਰਹਿ ਕੇ ਆਉਣ ਵਾਲੇ ਰੂਹ ਕੁਦਸ ਦਾ ਇੰਤਜ਼ਾਰ ਕਰਨ, ਤੇ ਜੇ ਖੁਦਾ ਨੇ ਚਾਹਿਆ ਤੇ ਅਗਲੇ ਸਬਕ ਵਿੱਚ ਅਸੀਂ ਵੇਖਾਂਗੇ ਕਿ ਯਿਸੂ ਦੇ ਕੀਤੇ ਹੋਏ ਵਾਅਦੇ ਦੇ ਐਨ ਮੁਤਾਬਿਕ ਰੂਹ ਕੁਦਸ ਰਸੂਲਾਂ ਤੇ ਨਾਜ਼ਲ ਹੋਇਆ। ਹੁਣ ਅਸੀਂ ਵੇਖਾਂਗੇ ਕਿ ਯਿਸੂ ਆਪਣੇ ਰਸੂਲਾਂ ਤੋਂ ਜੁਦਾ ਹੋ ਕੇ ਆਸਮਾਨ ਤੇ ਚੜ ਗਿਆ। ਕਲਾਮੇ ਖੁਦਾ ਬਿਆਨ ਕਰਦੇ ਅਮਾਲ ਬਾਬ 1 ਆਇਤ 6 ਤੋਂ 11 ਤੱਕ, ਬਸ ਉਹਨਾਂ ਨੇ ਜਮ੍ਹਾਂ ਹੋ ਕੇ ਉਹਨੂੰ ਇਹ ਪੁੱਛਿਆ ਕਿ ਖੁਦਾਵੰਦ ਕੀ ਤੂੰ ਇਸੇ ਵੇਲੇ ਇਸਰਾਇਲ ਦੀ ਬਾਦਸ਼ਾਹੀ ਫਿਰ ਅਦਾ ਕਰੇਗਾ? ਉਹਨੇ ਉਹਨਾਂ ਨੂੰ ਆਖਿਆ, ਉਹਨਾਂ ਵਕਤਾਂ ਤੇ ਮਿਆਦਾਂ ਦਾ ਜਾਣਨਾ ਜਿਨ੍ਹਾਂ ਨੂੰ ਬਾਪ ਨੇ ਆਪਣੇ ਹੀ ਇਖਤਿਆਰ ਵਿੱਚ ਰੱਖਿਆ ਏ ਤੁਹਾਡਾ ਕੰਮ ਨਹੀਂ, ਲੇਕਿਨ ਜਦੋਂ ਰੂਹ ਕੁਦਸ ਤੁਹਾਡੇ ਤਨਾਜ਼ਲ ਹੋਵੇਗਾ ਤੁਸੀਂ ਕੁਵਤ ਪਾਓਗੇ ਤੇ ਯਰੂਸ਼ਲਮ ਤੇ ਤਮਾਮ ਯਹੂਦੀਆ ਤੇ ਸਾਮਰੀਆ ਵਿੱਚ ਬਲਕਿ ਜ਼ਮੀਨ ਦੀ ਇੰਤਹਾ ਤੱਕ ਮੇਰੇ ਗਵਾਹ ਹੋਵੋਗੇ। ਇਹ ਕਹਿ ਕੇ ਉਹ ਉਹਨਾਂ ਦੇ ਵੇਖਦੇ ਹੀ ਵੇਖਦਿਆਂ ਉੱਤੇ ਚੁੱਕ ਲਿੱਤਾ ਗਿਆ ਤੇ ਬਦਲੀ ਨੇ ਉਹਨੂੰ ਉਹਨਾਂ ਦੀਆਂ ਨਜ਼ਰਾਂ ਤੋਂ ਛੁਪਾ ਲਿੱਤਾ। ਤੇ ਉਹਦੇ ਜਾਂਦੇ ਵੇਲੇ ਜਦੋਂ ਅਸਮਾਨ ਵੱਲ ਗੌਰ ਨਾਲ ਵੇਖਣ ਦੇ ਸਨ ਤੇ ਵੇਖੋ ਦੋ ਮਰਦ ਸਫ਼ੇਦ ਪੁਸ਼ਾਕ ਪਾਏ ਉਹਨਾਂ ਦੇ ਕੋਲ ਆ ਖਲੋਤੇ ਤੇ ਆਖਣ ਲੱਗੇ, ਇਹ ਗਲੀਲੀ ਮਰਦੋ, ਤੁਸੀਂ ਕਿਉਂ ਖਲੋਤੇ ਅਸਮਾਨ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਸਮਾਨ ਤੇ ਉਠਾ ਲਿੱਤਾ ਗਿਆ ਏ ਇਸੇ ਤਰ੍ਹਾਂ ਫਿਰ ਆਏਗਾ। ਜਿਸ ਤਰ੍ਹਾਂ ਤੁਸੀਂ ਉਹਨੂੰ ਆਸਮਾਨ ਤੇ ਜਾਂਦੇ ਵੇਖਿਆ ਏ ਇਸੇ ਤਰ੍ਹਾਂ ਯਿਸੂ ਅਸਮਾਨ ਤੋਂ ਆਪਣੇ ਬਾਪ ਦੇ ਘਰੋਂ ਵਾਪਸ ਚਲਾ ਗਿਆ ਜਿਸ ਤੋਂ ਉਹ 33 ਸਾਲ ਪਹਿਲੇ ਆਇਆ ਸੀ। ਯਿਸੂ ਦਾ ਆਪਣੇ ਸ਼ਾਗਿਰਦਾਂ ਦੇ ਛੋਟੇ ਜਿਹੇ ਮਜਮੇ ਦੇ ਰੂਬਰੂ ਉਹਨਾਂ ਤੋਂ ਜੁਦਾ ਹੋ ਕੇ ਆਸਮਾਨ ਤੇ ਚਲੇ ਜਾਣਾ ਕਿੱਡੀ ਹੈਰਾਨੀ ਤੇ ਤਾਜੁਬ ਦੀ ਗੱਲ ਏ। ਬੇਸ਼ੱਕ ਪਿਛਲੇ 3 ਸਾਲਾਂ 'ਚ ਉਹ ਜਿਸ ਦੀ ਪੈਰਵੀ ਕਰਨ ਦੇ ਸਨ ਸੱਚਮੁੱਚ ਉਹੀ ਮਸੀਹ ਮੌਤ ਸੀ ਜਿਹਦੀ ਬਾਬਤ ਅੰਬੀਆ ਇਕਰਾਮ ਨਬੂਵਤ ਕਰਦੇ ਰਹੇ। ਯਿਸੂ ਨਾਸਰੀ ਨੇ ਆਪਣੀ ਪੈਦਾਇਸ਼, ਜ਼ਿੰਦਗੀ, ਮੌਤ, ਦਫ਼ਨ ਹੋਵਣ, ਫਿਰ ਕਬਰ ਤੋਂ ਜ਼ਿੰਦਾ ਹੋਵਣ ਤੇ ਅਸਮਾਨ ਤੇ ਉਠਾਏ ਜਾਣ ਦੀ ਬਾਬਤ ਸਾਰੀਆਂ ਨਬੂਵਤਾਂ ਹਰਫ਼ ਬਹਰਫ਼ ਪੂਰੀਆਂ ਕੀਤੀਆਂ। ਹਜ਼ਰਤ ਦਾਊਦ ਨਬੀ ਨੇ ਆਪਣੀ ਜ਼ਬੂਰ ਦੀ ਕਿਤਾਬ ਵਿੱਚ ਮਸੀਹ ਦੇ ਅਸਮਾਨ ਤੇ ਜਾਵਣ ਦੀ ਬਾਬਤ ਜੋ ਪੇਸ਼ਨਗੋਈ ਕੀਤੀ ਉਹ ਵੀ ਉਂਝ ਹੀ ਪੂਰੀ ਹੋਈ। ਅਜ਼ੀਜ਼ ਦੋਸਤੋ, ਕੀ ਤੁਸੀਂ ਜਾਣਦੇ ਹੋ ਕਿ ਹੁਣ ਖੁਦਾਵੰਦ ਯਿਸੂ ਕਿੱਥੇ ਵੇ? ਖੁਦਾ ਦਾ ਕਲਾਮ ਸਾਨੂੰ ਦੱਸਦਾ ਕਿ ਉਹ ਅਸਮਾਨ ਤੇ ਜਾ ਕੇ ਖੁਦਾ ਦੇ ਸੱਚੇ ਪਾਸੇ ਬੈਠਾ ਏ ਤੇ ਫਰਿਸ਼ਤੇ ਤੇ ਇਖਤਿਆਰਾਤ ਤੇ ਕੁਦਰਤਾਂ ਉਹਦੇ ਤਾਬੇ ਕੀਤੀਆਂ ਗਈਆਂ ਨੇ। ਪਹਿਲਾ ਪਤਰਸ ਬਾਬ 3 ਤੇ ਆਇਤ ਨੰਬਰ 22। ਜੀ ਹਾਂ, ਹੁਣ ਯਿਸੂ ਅਸਮਾਨ ਤੇ ਖੁਦਾ ਬਾਪ ਦੇ ਸੱਜੇ ਪਾਸੇ ਬੈਠਾ ਏ ਜਿੱਥੇ ਸਾਰੀਆਂ ਮਖਲੂਕਾਤ ਉਹਦੇ ਤਾਬੇ ਨੇ। ਖੁਦਾ ਦੀ ਖਲਕ ਕੀਤੀ ਹੋਈ ਹਰ ਸ਼ੈ ਯਿਸੂ ਦੇ ਇਖਤਿਆਰ ਵਿੱਚ ਏ ਤੇ ਉਹਦੀ ਤਾਬੇਦਾਰੀ ਦੀ ਪਾਬੰਦ ਏ। ਤੁਸੀਂ ਕਿਸ ਤੇ ਤਾਬੇ ਹੋ? ਕੀ ਤੁਸੀਂ ਆਪਣੇ ਆਪ ਨੂੰ ਖੁਦਾ ਦੇ ਬਰਗਜ਼ੀਦਾ ਤੇ ਨਜਾਤ ਦਹਿੰਦਾ ਤੇ ਦੁਨੀਆਂ ਦਾ ਇਨਸਾਫ ਕਰਨ ਵਾਲਾ ਯਿਸੂ ਜਿਹੜਾ ਉਹਦੇ ਤਾਬੇ ਕੀਤਾ ਹੋਇਆ ਜਾਂ ਕਿ ਨਹੀਂ? ਜਿਵੇਂ ਅਸੀਂ ਖੁਦਾ ਦੇ ਕਲਾਮ ਵਿੱਚ ਹਜੇ ਵੇਖਿਆ ਕਿ ਜਦੋਂ ਯਿਸੂ ਅਸਮਾਨ ਤੇ ਉਠਾ ਲਿੱਤਾ ਗਿਆ ਤੇ ਉਸ ਤੋਂ ਬਾਅਦ ਉਹਦੇ ਸ਼ਾਗਿਰਦਾਂ ਨੂੰ ਖੁਦਾ ਦੇ ਦੋ ਫਰਿਸ਼ਤੇ ਨਜ਼ਰ ਆਏ ਤੇ ਉਹ ਉਹਨਾਂ ਨੂੰ ਆਖਣ ਲੱਗੇ ਕਿ ਇਹ ਗਲੀਲੀ ਮਰਦੋ, ਤੁਸੀਂ ਕਿਉਂ ਖਲੋਤੇ ਆਸਮਾਨ ਵੱਲ ਵੇਖਦੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਆਸਮਾਨ ਤੇ ਉਠਾ ਲਿੱਤਾ ਗਿਆ ਏ ਇਸੇ ਤਰ੍ਹਾਂ ਫਿਰ ਆਏਗਾ ਜਿਸ ਤਰ੍ਹਾਂ ਤੁਸੀਂ ਉਹਨੂੰ ਆਸਮਾਨ ਤੇ ਜਾਂਦਿਆਂ ਵੇਖਦੇ ਹੋ। ਹਾਂ, ਯਿਸੂ ਇੱਕ ਦਿਹਾੜੇ ਬਾਦਲਾਂ ਤੇ ਸਵਾਰ ਹੋ ਕੇ ਵਾਪਸ ਆਏਗਾ। ਕੀ ਤੁਸੀਂ ਉਹਦੀ ਆਮਦ ਵਾਸਤੇ ਤਿਆਰ ਹੋ? ਉਸ ਦਿਹਾੜੇ ਹਰ ਅੱਖ ਉਹਨੂੰ ਵੇਖੇਗੀ ਤੇ ਹਰ ਕੋਈ ਜਾਣ ਜਾਏਗਾ ਕਿ ਖੁਦਾ ਦਾ ਬਰਗਜ਼ੀਦਾ ਤੇ ਨਜਾਤ ਦਹਿੰਦਾ ਤੇ ਦੁਨੀਆਂ ਦਾ ਮੁਨਸਿਫ ਉਹੀ ਯਿਸੂ ਮਸੀਹ ਏ। ਤੇ ਇਹੀ ਗੱਲ ਖੁਦਾ ਦੇ ਕਲਾਮ ਵਿੱਚ ਇੰਜ ਸਾਬਤ ਕੀਤੀ ਗਈ ਏ, ਫਿਲੀਪੀਓ ਬਾਬ 2 ਆਇਤ 5 ਤੋਂ 11 ਤੱਕ। ਵੈਸਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਯਿਸੂ ਦਾ ਵੀ ਸੀ। ਉਹਨੇ ਭਾਵੇਂ ਖੁਦਾ ਦੀ ਸੂਰਤ ਤੇ ਹੋ ਕੇ ਖੁਦਾ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਦੀ ਚੀਜ਼ ਨਾ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਤੇ ਖਾਦਮ ਦੀ ਸੂਰਤ ਇਖਤਿਆਰ ਕੀਤੀ ਤੇ ਇਨਸਾਨਾਂ ਦੇ ਮੁਸ਼ਾਬੇ ਹੋ ਗਿਆ ਤੇ ਇਨਸਾਨੀ ਸ਼ਕਲ ਵਿੱਚ ਜ਼ਾਹਿਰ ਹੋ ਕੇ ਆਪਣੇ ਆਪ ਨੂੰ ਪਸਤ ਕਰ ਦਿੱਤਾ, ਇੱਥੋਂ ਤੱਕ ਕਿ ਮੌਤ, ਬਲਕਿ ਸਲੀਬੀ ਮੌਤ ਗਵਾਰਾ ਕੀਤੀ। ਇਸ ਵਾਸਤੇ ਖੁਦਾ ਨੇ ਵੀ ਉਹਨੂੰ ਬਹੁਤ ਸਰਬੁਲੰਦ ਕੀਤਾ ਤੇ ਉਹਨੂੰ ਉਹ ਨਾ ਬਖਸ਼ਿਆ ਜਿਹੜਾ ਸਭ ਨਾਮਾਂ ਤੋਂ ਆਲਾ ਏ, ਤਾਂ ਕਿ ਯਿਸੂ ਦੇ ਨਾਂ ਤੇ ਹਰ ਘੁਟਨਾ ਝੁਕੇ, ਖਾ ਅਸਮਾਨੀਆਂ ਦਾ, ਖਾ ਜ਼ਮੀਨੀਆਂ ਦਾ, ਖਾ ਉਹਨਾਂ ਦਾ ਜਿਹੜੇ ਜ਼ਮੀਨ ਦੇ ਥੱਲੇ ਨੇ, ਤੇ ਖੁਦਾ ਬਾਪ ਦੇ ਜਲਾਲ ਵਾਸਤੇ ਹਰ ਇੱਕ ਜ਼ੁਬਾਨ ਇਕਰਾਰ ਕਰੇ ਕਿ ਯਿਸੂ ਮਸੀਹ ਖੁਦਾਵੰਦ ਏ। ਦੋਸਤੋ, ਅੱਜ ਦਾ ਸਬਕ ਖਤਮ ਹੋਇਆ। ਸਾਨੂੰ ਉਮੀਦ ਏ ਕਿ ਤੁਸੀਂ ਸਾਡੇ ਅਗਲੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਿਰਕਤ ਕਰੋਗੇ, ਤਾਂ ਕਿ ਤੁਹਾਨੂੰ ਮਾਲੂਮ ਹੋ ਜਾਏ ਕਿ ਜਿੰਨੇ ਲੋਕਾਂ ਨੇ ਯਿਸੂ ਮਸੀਹ ਨੂੰ ਨਜਾਤ ਦਹਿੰਦਾ ਕਬੂਲ ਕੀਤਾ ਉਹਨਾਂ ਸਭ ਤੇ ਖੁਦਾ ਨੇ ਰੂਹ ਕੁਦਸ ਨਾਜ਼ਲ ਕੀਤਾ ਤਾਂ ਕਿ ਉਹ ਉਹਨਾਂ ਦੇ ਦਿਲਾਂ ਵਿੱਚ ਵਸਦਾ ਰਹੇ। ਤੁਸੀਂ ਦੋ ਫਰਿਸ਼ਤਿਆਂ ਦੀਆਂ ਆਖੀਆਂ ਹੋਈਆਂ ਗੱਲਾਂ ਯਾਦ ਰੱਖੋ ਤੇ ਇਹਨਾਂ ਤੇ ਗੌਰ ਕਰਦੇ ਰਹਿਣਾ। ਖੁਦਾ ਤੁਹਾਨੂੰ ਬਰਕਤ ਦੇ। ਖੁਦਾ ਦੇ ਫਰਿਸ਼ਤਿਆਂ ਨੇ ਯਿਸੂ ਦੇ ਸ਼ਾਗਿਰਦਾਂ ਨੂੰ ਇੰਜ ਆਖਿਆ, ਅਮਾਲ ਦੀ ਕਿਤਾਬ ਬਾਬ 1 ਤੇ ਆਇਤ ਨੰਬਰ 11 ਵਿੱਚ, ਇਹੋ ਯਿਸੂ ਜਿਹੜਾ ਤੁਹਾਡੇ ਕੋਲੋਂ ਅਸਮਾਨ ਤੇ ਉਠਾਇਆ ਗਿਆ ਏ, ਇਸੇ ਤਰ੍ਹਾਂ ਫਿਰ ਆਏਗਾ ਜਿਸ ਤਰ੍ਹਾਂ ਤੁਸੀਂ ਉਹਨੂੰ ਅਸਮਾਨ ਤੇ ਜਾਂਦਿਆਂ ਵੇਖਿਆ ਏ। ਫਰਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ। ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ, ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ, ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ। ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3043110, यानी 0341 3043110। इस तो अलावा साड़ा ईमेल आईडी है listen.live77@gmail.com, यानी listen.live77@gmail.com। ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ। ਖੁਦਾ ਹਾਫਿਜ਼।